ਇੱਕ ਦਿਨ ਭਾਈ ਸਾਹਿਬ ਜੀ ਨਵੀਂ ਦਿੱਲੀ ਸਥਾਨ ਤੇ ਬੈਠੇ ਹੋਏ ਹਨ। ਜਗਿਆਸੂ ਨੇ ਆਪਣੀ ਜਗਿਆਸਾ ਦੱਸੀ। ਉਸ ਜਗਿਆਸਾ ਦੇ ਸਮਾਧਾਨ ਵਿੱਚ ਭਾਈ ਸਾਹਿਬ ਜੀ ਫਰਮਾਇਆ ਹੈ, ਸਾਡੇ ਪਾਪ ਕਿੰਨੇ ਵੀ ਕਿਉਂ ਨਾ ਹੋਣ, ਕਿੰਨੀ ਵੀ ਗਿਣਤੀ ਕਿਉਂ ਨਾ ਹੋਵੇ, ਫਿਰ ਵੀ ਕਿਸੇ ਗਿਣਤੀ ਦੀ ਹੱਦ ਤੇ ਹੈ ਨਾ। ਇਸ ਲਈ ਉਹਨਾਂ ਪਾਪਾਂ ਦਾ, ਉਹਨਾਂ ਔਗਣਾਂ ਦਾ ਕੋਈ ਜੋੜ ਤੋੜ ਹੈ, ਕੋਈ ਹੱਦ ਹੈ। ਪਰ ਪਿਆਰਿਓ, ਸਤਿਗੁਰੂ ਨਾਨਕ ਦੀ ਬਖਸ਼ਿਸ਼ ਹੱਦੋਂ ਬਾਹਰ ਹੈ, ਉਹਦੀ ਬਖਸ਼ਿਸ਼ ਦਾ ਕੋਈ ਪਾਰਾਵਾਰ ਨਹੀਂ। ਇਸ ਤੋਂ ਕਦੀ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ। ਸਾਡੇ ਸ਼ਰਨ ਆਉਣ ਦੀ ਦੇਰ ਹੈ, ਉਹਦੀ ਬਖਸ਼ਿਸ਼ ਵਿੱਚ ਦੇਰ ਨਹੀਂ ਹੈ। ਮੇਰੀ ਹਾਲੇ ਉਮਰ ਜਵਾਨੀ ਦੀ ਸੀ, ਮੇਰੇ ਇੱਕ ਦੋਸਤ ਨੇ ਸੱਦ ਭੇਜਿਆ ਕਿ ਆ ਕੇ ਮਿਲ ਜਾਓ। ਮੇਰਾ ਇਹ ਮਿੱਤਰ ਭਰ ਜਵਾਨੀ ਵਿੱਚ ਸੀ ਤੇ ਕੁਝ ਚਿਰ ਤੋਂ ਬਿਮਾਰ ਸੀ। ਹੁਣ ਉਸਨੂੰ ਡਾਕਟਰਾਂ ਨੇ ਕਹਿ ਦਿੱਤਾ ਕਿ ਤੇਰੀ ਬਿਮਾਰੀ ਤਾਂ ਤਪਦਿਕ ਹੈ, ਇਸਦੀ ਹਾਲਤ ਬਹੁਤ ਖਰਾਬ ਹੋ ਗਈ ਹੈ, ਜੀਵਨ ਦੀ ਡੋਰ ਹੁਣ ਬਹੁਤੀ ਲਮੇਰੀ ਨਹੀਂ ਹੈ। ਉਹ ਮੇਰਾ ਗੂੜਾ ਮਿੱਤਰ ਸੀ। ਜਦ ਮੈਂ ਉਸਦੇ ਘਰ ਉਸਨੂੰ ਜਾ ਕੇ ਦੇਖਿਆ ਤਾਂ ਉਹ ਫੁੱਟ ਫੁੱਟ ਕੇ ਰੋਇਆ, ਬੜੀ ਨਿਰਾਸ਼ਤਾ ਦੀ ਹਾਲਤ ਵਿੱਚ ਸੀ। ਕਹਿਣ ਲੱਗਾ, ਭਾਈ ਸਾਹਿਬ ਜੀ, ਡਾਕਟਰਾਂ ਨੇ ਕਹਿ ਦਿੱਤਾ ਹੈ, ਹੁਣ ਮੈਂ ਥੋੜ੍ਹਿਆਂ ਦਿਨਾਂ ਦਾ ਮਹਿਮਾਨ ਹਾਂ, ਜਦ ਤੋਂ ਹੋਸ਼ ਸੰਭਾਲੀ ਹੈ ਕੋਈ ਨੇਕੀ ਦਾ ਕੰਮ ਨਹੀਂ ਕੀਤਾ, ਕੋਈ ਚੰਗਾ ਪੁੰਨ ਦਾ ਕੰਮ ਵੀ ਨਹੀਂ ਕੀਤਾ, ਕਿਸੇ ਦੇ ਭਲੇ ਦੀ ਸੋਚ ਵੀ ਨਹੀਂ ਆਈ, ਹੁਣ ਮੈਨੂੰ ਮਰਨ ਤੋਂ ਡਰ ਲੱਗਦਾ ਹੈ, ਜਾਨ ਤੇ ਆ ਬਣੀ ਲਾਚਾਰ ਹੋ ਗਿਆ, ਕੋਈ ਮਦਦਗਾਰ ਨਜ਼ਰ ਨਹੀਂ ਆਉਂਦਾ, ਹੁਣ ਮੇਰੀ ਰੂਹ ਦਾ ਕੀ ਬਣੇਗਾ, ਮਰ ਕੇ ਵੀ ਸ਼ਾਂਤੀ ਮਿਲਣੀ ਨਹੀਂ, ਇਹੋ ਮੈਨੂੰ ਡਰ ਖਾਈ ਜਾਂਦਾ, ਰਾਤ ਦਿਨ ਦੀ ਚਿੰਤਾ ਹੈ। ਇਹ ਕਹਿ ਕੇ ਉਹ ਟਾਹਾਂ ਮਾਰ ਕੇ ਰੋਣ ਲੱਗ ਪਿਆ। ਮੈਂ ਉਸਨੂੰ ਧੀਰਜ ਦਿੱਤਾ ਤੇ ਕਿਹਾ, ਭਰਾ ਇਹ ਦੱਸ, ਸਮੁੰਦਰ ਵੱਡਾ ਹੈ ਕਿ ਜਹਾਜ਼? ਉਸਨੇ ਹੌਸਲੇ ਵਿੱਚ ਆਉਂਦਿਆ ਜਵਾਬ ਦਿੱਤਾ, ਭਾਈ ਜੀ, ਸਮੁੰਦਰ ਵੱਡਾ ਹੁੰਦਾ ਹੈ, ਉਸ ਵਿੱਚ ਤਾਂ ਕਰੋੜਾਂ ਜਹਾਜ਼ ਗਰਕ ਹੋ ਜਾਣ ਤਾਂ ਵੀ ਪਤਾ ਨਾ ਲੱਗੇ। ਮੈਂ ਕਿਹਾ, ਬਸ ਇਹੀ ਗੱਲ ਹੈ, ਇਹੀ ਠੀਕ ਹੈ। ਤੂੰ ਵੀ ਇਸੇ ਤਰ੍ਹਾਂ ਸਮਝ ਲੈ ਕਿ ਸਮੁੰਦਰ ਵਾਂਗੂ ਸਤਿਗੁਰੂ ਨਾਨਕ ਦੀ ਬਖਸ਼ਿਸ਼ ਅਥਾਹ ਹੈ, ਇਸ ਵਿੱਚ ਕਿੰਨੇ ਵੀ ਪਾਪ ਹੋਣ ਸਭ ਗਰਕ ਹੋ ਜਾਂਦੇ ਹਨ। ਸਤਿਗੁਰੂ ਨਾਨਕ ਦੀ ਬਖਸ਼ਿਸ਼ ਨੂੰ ਕੋਈ ਛੋਟੀ ਜਿਹੀ ਚੀਜ਼ ਨਾ ਸਮਝ ਤੇ ਆਪਣੇ ਕੀਤੇ ਪਾਪਾਂ ਤੋਂ ਨਾ ਡਰ। ਪਾਪ ਜਿੰਨੇ ਵੀ ਹੈ, ਗਿਣਤੀ ਵਿੱਚ ਤਾਂ ਹੈ ਨਾ, ਪਰ ਮੇਰੇ ਸਤਿਗੁਰੂ ਨਾਨਕ ਦੀ ਮਿਹਰ ਤੇ ਬਖਸ਼ਿਸ਼ ਇਹ ਕਿਸੇ ਹੱਦ ਵਿੱਚ ਨਹੀਂ ਹੈ, ਬੇਅੰਤ ਹੈ। ਸਿਰਫ ਗੁਰੂ ਨਾਨਕ ਦੇਵ ਦਾ ਦਰ ਮੰਨਣ ਦੀ ਲੋੜ ਹੈ। ਉਸਨੇ ਪੁੱਛਿਆ ਕਿ ਦੱਸੋ, ਹੁਣ ਫਿਰ ਮੈਂ ਕੀ ਕਰਾਂ, ਹੁਣ ਇਹਨਾਂ ਥੋੜਿਆਂ ਦਿਨਾਂ ਵਿੱਚ ਕੀ ਬਣ ਸਕਦਾ ਹੈ, ਸਾਰੀ ਉਮਰ ਤਾਂ ਮੈਂ ਬਾਬੇ ਨਾਨਕ ਦੇ ਦਰ ਤੇ ਆਇਆ ਨਹੀਂ। ਮੈਂ ਬੇਨਤੀ ਕੀਤੀ, ਅਜੇ ਵੀ ਕੁਛ ਨਹੀਂ ਵਿਗੜਿਆ, ਹੁਣ ਹੀ ਸਤਿਗੁਰੂ ਨਾਨਕ ਦੀ ਸ਼ਰਨ ਪੈ ਜਾ ਤੇ ਆਪਣੇ ਅੰਤਰਾਤਮੇ ਵਾਹਿਗੁਰੂ 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 ਦਾ ਜਾਪ ਕਰਨਾ ਆਰੰਭ ਕਰ ਦੇ। ਦਿਨ ਰਾਤ ਜਪ ਵਿੱਚ ਜੁਟਿਆ ਰਹੋ, ਸਤਿਗੁਰੂ ਨਾਨਕ ਬਖਸ਼ਿੰਦਾ, ਉਸਦੀ ਬਖਸ਼ਿਸ਼ ਤੋਂ ਆਦਮੀ ਕਦੇ ਵੀ ਨਿਰਾਸ਼ ਨਾ ਹੋਵੇ। ਬਾਬਾ ਨਾਨਕ ਹੁਣ ਵੀ ਤੈਨੂੰ ਆਪਣੀ ਗੋਦ ਵਿੱਚ ਲੈ ਲਏਗਾ, ਸਾਰੇ ਫਿਕਰ ਤੇ ਚਿੰਤਾ ਛੱਡ ਕੇ ਸਿਰਫ ਵਾਹਿਗੁਰੂ ਦੇ ਨਾਮ ਤੇ ਆਧਾਰ ਆਪਣੇ ਆਪ ਨੂੰ ਛੱਡ ਦੇ। ਮੇਰੀ ਇਹ ਗੱਲ ਸੁਣ ਕੇ ਉਸਨੂੰ ਕੋਈ ਚੈਨ ਆ ਗਿਆ, ਭਰੋਸਾ ਵੱਜ ਗਿਆ ਤੇ ਉਸਨੇ ਵਾਹਿਗੁਰੂ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਕੁਝ ਚਿਰ ਪਿੱਛੋਂ ਮੈਂ ਉਸਦੇ ਕੋਲੋਂ ਆਪਣੇ ਘਰ ਆ ਗਿਆ। ਇਸ ਤਰ੍ਹਾਂ ਉਸਦੇ ਨਾਮ ਜਪਦਿਆਂ ਦੋ ਦਿਨ ਲੰਘ ਗਏ। ਦੂਸਰੇ ਦਿਨ ਦੀ ਰਾਤ ਨੂੰ ਮੈਂ ਸੁਪਨੇ ਵਿੱਚ ਵੇਖਿਆ ਕਿ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਜੋ ਇਲਾਚੀ ਬੇਰ ਹੈ ਨਾ, ਉਹ ਉਸਦੀ ਇੱਕ ਟਾਹਣੀ ਤੇ ਬੈਠਾ ਹੈ ਤੇ ਬੜਾ ਖੁਸ਼ ਹੈ। ਜਦ ਮੈਂ ਬੇਰੀ ਦੇ ਕੋਲ ਗਿਆ ਤਾਂ ਉਹ ਮੈਨੂੰ ਕਹਿਣ ਲੱਗਾ, ਭਾਈ ਸਾਹਿਬ ਜੀ, ਸਤਿਗੁਰਾਂ ਦੀ ਬੜੀ ਬਖਸ਼ਿਸ਼ ਹੋਈ ਹੈ, ਗੁਰੂ ਨਾਨਕ ਨੇ ਮਿਹਰ ਕੀਤੀ, ਮੈਨੂੰ ਆਪਣੇ ਦਰ ਸੱਦ ਲਿਆ ਤੇ ਮੈਂ ਇੱਥੇ ਆ ਗਿਆ। ਵੇਖੋ ਨਾ ਕਿਹੋ ਸੋਹਣਾ ਜਿਹਾ ਵਾਤਾਵਰਨ ਬਣਿਆ, ਬੇਰ ਵੀ ਲੱਗੇ ਹੋਏ ਨੇ ਕਿੰਨੇ ਮਿੱਠੇ ਆ। ਲਓ ਤੁਸੀਂ ਵੇਖੋ, ਇਹਨਾਂ ਨੂੰ ਮੇਰੀ ਅੱਖ ਖੁੱਲ ਗਈ। ਮੈਂ ਘੜੀ ਦੇਖੀ, ਉਸ ਵਕਤ ਰਾਤ ਦਾ 1:15 ਵਜਿਆ ਸੀ। ਸਵੇਰ ਹੁੰਦੀ ਮੈਂ ਆਦਮੀ ਭੇਜਿਆ ਉਸਦੇ ਘਰ ਉਸਦੀ ਹਾਲਤ ਦਰਿਆਫਤ ਕਰਨ ਵਾਸਤੇ। ਉਸਦੇ ਵਾਪਸ ਆਉਣੇ ਤੇ ਪਤਾ ਲੱਗਾ ਕਿ ਠੀਕ ਰਾਤੀ ਪੂਰੇ 1:15 ਵਜੇ ਉਹ ਗੁਜ਼ਰ ਗਿਆ ਸੀ। ਤੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਦਿਸਣ ਤੇ ਸਹੀ ਸੀ ਕਿ ਉਸਦੀ ਆਤਮਾ 2 ਦਿਨ ਦੇ ਸਿਮਰਨ ਨਾਲ ਹੀ ਸੁਖੀ ਤੇ ਗੁਰੂ ਮੇਰ ਦੀ ਪਾਤਰ ਬਣ ਗਈ ਸੀ। ਜੇ ਕੋਈ 5 ਮਿੰਟ ਵੀ ਹਰ ਰੋਜ਼ ਨਾਮ ਦਾ ਸਿਮਰਨ ਕਰੇ ਤਾਂ ਉਹ ਪਰਲੋਕ ਲਈ ਆਪਣੇ ਵਾਸਤੇ ਕਾਫੀ ਧਨ ਤੇ ਤੋਸ਼ਾ ਇਕੱਠਾ ਕਰ ਲੈਂਦਾ ਹੈ। ਜਿੱਥੇ ਮਰਨ ਤੋਂ ਬਾਅਦ ਕੇਵਲ ਇਹੋ ਧਨ ਕੰਮ ਆਉਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਬੀਰ ਜੀ ਨੇ ਕਿਹਾ ਹੈ, ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ। ਅੱਧੀ ਤੋਂ ਅੱਧੀ ਘੜੀ ਵੀ 5-6 ਮਿੰਟ ਦੇ ਬਰਾਬਰ ਹੁੰਦੀ ਹੈ। ਇੱਕ ਅੰਗਰੇਜ਼ੀ ਮੈਗਜ਼ੀਨ ਦੇ ਰਿਵਿਊ ਆਫ ਰਿਵਿਊਜ਼ ਦੇ ਐਡੀਟਰ ਮਿਸਟਰ ਸਟੈਂਡ ਦੀ ਭੈਣ ਜੂਲੀਆ, ਉਸਨੇ ਆਪਣੇ ਭਰਾ ਨੂੰ ਪਰਲੋਕ ਤੋਂ ਕੁਛ ਸਪਿਰਿਟ ਮੈਸੇਜ ਜਿਹੜੇ ਰੂਹਾਂ ਰਾਹੀਂ ਭੇਜੇ ਜਾਂਦੇ ਨੇ ਉਸਦੀ ਕਿਤਾਬ ਵਿੱਚ ਛਾਪੇ ਹਨ। ਕਿਤਾਬ ਦਾ ਨਾਮ ਲੈਟਰਸ ਟੂ ਜੂਲੀਆ। ਉਹਨਾਂ ਵਿੱਚ ਜੂਲੀਆ ਨੇ ਆਪਣੇ ਭਰਾ ਨੂੰ ਦੱਸਿਆ ਹੈ ਕਿ ਜੇ ਤੂੰ 5 ਮਿੰਟ ਰੋਜ਼ ਵੀ ਸਾਈਂ ਦਾ ਨਾਮ ਜਪੇਗਾ ਤਾਂ ਤੈਨੂੰ ਇੱਥੇ ਪਰਲੋਕ ਵਿੱਚ ਆ ਕੇ ਪਤਾ ਲੱਗੇਗਾ ਕਿ ਕਿੰਨੀ ਭਾਰੀ ਦੌਲਤ ਦਾ ਤੂੰ ਮਾਲਕ ਬਣ ਗਿਆ। ਹਾਂ, ਤੇਰੇ ਪਾਸ ਕਾਫੀ ਅਸਾਸਾ ਜਮ੍ਹਾਂ ਹੋ ਜਾਵੇਗਾ ਜੋ ਤੇਰੇ ਮਰਨ ਦੇ ਬਾਅਦ ਕੰਮ ਆਏਗਾ। ਅਸੀਂ ਸੂਰਜ ਵਿੱਚ ਤਾਂ ਨਹੀਂ ਪੁੱਜ ਸਕਦੇ, ਤੇ ਜੇ ਪੁੱਜ ਵੀ ਜਾਈਏ ਤਾਂ ਉਹਦੀ ਤਮਸ ਦੇ ਨਾਲ ਸਾੜੀ ਜਾਵਾਂਗੇ, ਪਰ ਅਸੀਂ ਧੁੱਪ ਵਿੱਚ ਬੈਠ ਕੇ ਨਿੱਘ ਲੈ ਸਕਦੇ ਹਾਂ। ਇਹ ਸੂਰਜ ਨਾਲ ਮਿਲਾਪ ਹੀ ਹੈ। ਇਸੇ ਤਰ੍ਹਾਂ ਆਕਾਰ ਰਹਿਤ ਨਿਰੰਕਾਰ ਦੇ ਪ੍ਰੇਮ ਵਿੱਚ ਉਸਦੀ ਯਾਦ ਵਿੱਚ ਆ ਕੇ ਉਸਦੀ ਮਿਹਰ ਦਾ ਪਾਤਰ ਬਣਨਾ ਉਸਦਾ ਮਿਲਾਪ ਹੀ ਹੈ। ਭਾਵੇਂ ਮੁਸ਼ਕਲ ਹੈ, ਪਰ ਅਸੀਂ ਉਸਦੇ ਸ਼ਬਦ ਸਰੂਪ ਵਿੱਚ ਪ੍ਰਵੇਸ਼ ਕਰਕੇ ਆਪਣੇ ਜੀਵਨ ਦਾ ਲਾਹਾ ਖੱਟ ਸਕਦੇ ਹਾਂ। ਇਹ ਆਸਾਨ ਹੈ। ਨਾਮ ਜਪੋ, ਕਿਸੇ ਸੰਤ ਸਾਧੂ ਦੇ ਦਰ ਤੇ ਭਟਕਣ ਦੀ ਲੋੜ ਨਹੀਂ। ਨਾਮ ਦੀ ਕਮਾਈ ਆਪਣੀ ਹੀ ਕੀਤੀ ਕੰਮ ਆਉਣੀ ਹੈ, ਦੂਸਰਾ ਕਿਸੇ ਨੂੰ ਭੋਰਾ ਭਰ ਨਹੀਂ ਦੇ ਸਕਦਾ। ਜਿਹੜਾ ਰੋਟੀ ਖਾਂਦਾ ਹੈ ਰੱਜ ਉਸੇ ਨੂੰ ਆਉਂਦਾ ਹੈ।